ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਹਮ ਜੋਗੀ ਨੇ ਕਾਮ ਪ੍ਰਾਣ ਤਰੇ ਹਰ ਭਜੇ, ਤੁਮ ਸੋ ਰਹੋ ਨਕਾਮ, ਰਮੋ ਰਮਾ ਭੋਗੀ ਜਹਾਂ। ਹਮ ਜੋਗੀ ਨੇ ਕਾਮ ਪ੍ਰਾਣ ਤਰੇ ਹਰ ਭਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਵੇਂ ਅਧਿਆਏ ਦੇ 14 ਛੰਦ ਆਪਾਂ ਪੜ੍ਹ ਚੁੱਕੇ ਸੀ। ਅੱਜ 15ਵਾਂ ਛੰਦ, ਜੋ ਸੋਰਠਾ ਛੰਦ ਹੈ, ਉਸ ਦੀ ਵਿਚਾਰ ਕਰ ਰਹੇ ਹਾਂ। ਭਰਥਰ ਜੋਗੀ ਜੀ ਆਪਣੀ ਅਵਸਥਾ ਨੂੰ ਬਿਆਨ ਕਰਦੇ ਹੋਏ ਕਿ ਅਸੀਂ ਤਾਕ ਪਲਾਸ ਦੇ ਜਿਹੜੇ ਤਾਜ਼ੇ ਤਾਜ਼ੇ ਪੱਤੇ ਆ, ਉਹ ਜੰਗਲ ਤੋਂ ਲਿਆ ਕਰਕੇ ਉਹਦਾ ਸੋਹਣਾ ਜਿਹਾ ਡੋਨਾ ਬਣਾ ਕੇ ਹੱਥ 'ਚ ਫੜ ਕੇ, ਅਤੇ ਜਿਹੜੇ ਸੱਤ ਪੁਰਸ਼ ਆ, ਭਲੇ ਪੁਰਸ਼ ਆ, ਪਵਿੱਤਰ ਘਰ ਆ, ਉਹਨਾਂ ਤੋਂ ਅਨਾਦ ਗਦੀ ਭਿਖਿਆ ਲਿਆ ਕੇ ਗੰਗਾ ਦੇ ਜਲ ਨਾਲ ਛਕਦੇ ਹਾਂ। ਅਤੇ ਜਿਹੜੀ ਪੇਟ ਦੀ ਅਗਨੀ ਆ, ਭੁੱਖ ਦੇ ਨਾਲ ਜਿਹੜੀ ਜਠਰਾਗਣ ਮੱਚਦੀ ਆ, ਉਸ ਨੂੰ ਹੀ ਸ਼ਾਂਤ ਕਰਦੇ ਹਾਂ, ਭੁੱਖ ਨੂੰ ਦੂਰ ਕਰ ਲੈਂਦੇ ਹਾਂ। ਸੋ ਇਸ ਤਰ੍ਹਾਂ ਸੋਰਠੇ ਰਾਹੀਂ ਅੱਜ ਕੀ ਕਹਿ ਰਹੇ ਆ ਆਪਾਂ ਪੜ੍ਹੀਏ। ਭਰਥਰ ਮਹਾਰਾਜ ਜੋਗੀ ਜੀ ਕਹਿੰਦੇ ਆ, ਹਮ ਜੋਗੀ ਨੇ ਕਾਮ, ਕਿ ਸੁਣੋ ਮੈਂ ਭਰਥਰੀ ਜੋਗੀ, ਹਮ ਦਾ ਅਰਥ ਮੈਂ ਜਾਂ ਅਸੀਂ, ਜੋਗੀ ਕਾਮਨਾ ਤੋਂ ਰਹਿਤ ਹਾਂ, ਨਹੀਂ ਕਾਮ, ਅਸੀਂ ਕਾਮਨਾ ਤੋਂ ਰਹਿਤ ਹਾਂ। ਇਸ ਪ੍ਰਕਾਰ ਭਿੱਖਿਆ ਦਾ ਜਿਹੜਾ ਭੋਜਨ ਆ, ਉਹਦੇ ਨਾਲ ਪ੍ਰਾਣ ਦੀ ਰੱਖਿਆ ਕਰਕੇ ਪਰਮੇਸ਼ੁਰ ਨੂੰ ਪਾਈ ਦੇ ਹਾਂ। ਪ੍ਰਾਣ ਧਰੇ ਤਾਂ ਪ੍ਰਾਣਾਂ ਦੀ ਧਰੇ ਰੱਖਿਆ ਕਰਦੇ ਹਾਂ, ਅਤੇ ਇਵੇਂ ਹਰੀ ਦਾ ਭਜੇ ਕੋਈ ਭਜਨ ਕਰਦੇ ਹਾਂ, ਸਿਮਰਦੇ ਹਾਂ ਉਹਨੂੰ। ਅਤੇ ਮਾਇਆ ਨੂੰ ਕਹਿ ਰਹੇ ਆ, ਤੁਮ ਸੋ ਰਹੋ ਨਾਕਾਮ, ਕਹਿੰਦੇ ਤੇਰੇ ਨਾਲ ਸਾਡਾ ਕੋਈ ਕੰਮ ਨਹੀਂ ਰਿਹਾ ਹੈ। ਰਮੋ ਰਮਾ ਭੋਗੀ ਜਹਾਂ, ਰਮਾ ਦਾ ਅਰਥ ਲਕਸ਼ਮੀ ਮਾਤਾ ਭਾਵ ਮਾਇਆ। ਮਾਇਆ, ਸਾਡਾ ਤੇਰੇ ਨਾਲ ਕੋਈ ਕੰਮ ਨਹੀਂ ਰਿਹਾ, ਅਤੇ ਭੋਗੀ ਜਾਂ, ਜਿੱਥੇ ਭੋਗੀ ਆ ਨਾ, ਭੋਗੀ ਪੁਰਸ਼ ਆ, ਉੱਥੇ ਤੂੰ ਰਮੋ ਗਈਏ, ਰਮਣਾ ਕਰ, ਜਾਣਾ ਕਰ, ਚਲੀ ਜਾ ਉੱਥੇ, ਸਾਨੂੰ ਜੋਗੀ ਪੁਰਸ਼ਾਂ ਨੂੰ ਤੇਰੀ ਕੋਈ ਲੋੜ ਨਹੀਂ ਹੈ। ਹਮ ਜੋਗੀ ਨਿਹਕਾਮ, ਅਸੀਂ ਜੋਗੀ ਲੋਕ, ਭਾਵ ਮੈਂ ਭਰਤਰੀ ਜੋਗੀ, ਕਾਮਨਾ ਤੋਂ ਰਹਿਤਾਂ, ਹੇ ਮਾਇਆ ਭਿੱਖਿਆ ਧਿਆਨ ਨਾਲ ਜਿਹੜੇ ਪ੍ਰਾਣ ਧਰੇ, ਪ੍ਰਾਣ ਨੂੰ ਧਾਰਨ ਕਰਦੇ ਹੋਏ, ਅਤੇ ਐਵੇਂ ਆਪਣਾ ਗੁਜ਼ਾਰਾ ਕਰਦੇ ਹਾਂ, ਹਰ ਭਜੇ ਅਤੇ ਹਰੀ ਦਾ ਭਜੇ ਵੀ ਸਿਮਰਨ ਕਰਦੇ ਹਾਂ। ਤੁਮ ਸੋ ਰਹਿ ਨਾ ਕੰਮ, ਤੇਰੇ ਨਾਲ ਸਾਡਾ ਕੋਈ ਕੰਮ ਨਹੀਂ ਰਿਹਾ ਹੈ। ਰਮੋ ਰਮਾ ਭੋਗੀ ਜਹਾਂ, ਹੇ ਮਾਇਆ, ਰਮਾ ਰਮਾ ਦਾ ਤੂੰ ਮਾਇਆ, ਹੇ ਮਾਇਆ ਤੇਰੇ ਨਾਲ ਸਾਡਾ ਕੋਈ ਕੰਮ ਨਹੀਂ ਰਿਹਾ ਹੈ, ਇਸ ਲਈ ਹੁਣ ਤੂੰ ਉੱਥੇ ਜਾ, ਰਮੋ ਕਹੀਏ ਜਾ, ਮਾਇਆ ਜਾ, ਰਮੋ ਕਹੀਏ ਜਾ, ਭੋਗੀ ਜਹਾਂ, ਜਿੱਥੇ ਭੋਗੀ ਪੁਰਸ਼ ਤੈਨੂੰ ਭੋਗਣ ਵਾਲੇ, ਤੈਨੂੰ ਮਾਨਣ ਵਾਲੇ, ਤੈਨੂੰ ਸੇਵਣ ਵਾਲੇ ਰਹਿੰਦੇ ਆ। ਕਬੇਤ ਪੂਰਬਲੇ ਦਿਨੋਂ ਵੇਖੇ ਤੇਰੀ ਮੇਰੀ ਪ੍ਰੀਤ ਸਖੇ, ਐਵੇਂ ਦੱਸਦੇ ਵਿਦਵਾਨ ਜਨ। ਇਹ ਕਬੇਤ ਤੋਂ ਉਹਨਾਂ ਨੇ ਇੱਕ ਆਪਣੇ ਅਨੁਮਾਨ ਨਾਲ ਅਰਥ ਲਾਇਆ, ਉਥਾਨਕਾ ਲਾਈ ਆ, ਵੀ ਕੋਈ ਮਿੱਤਰ ਸੀ ਪਹਿਲਾਂ ਪੁਰਾਣਾ ਭਰਥਰੀ ਜੀ ਦਾ, ਉਹ ਰਾਜਾ ਭਰਥਰੀ ਜੀ ਦੇ ਪਾਸ ਆਇਆ, ਜਦੋਂ ਕੋਲ ਆਇਆ ਤਾਂ ਭਰਥਰੀ ਜੀ ਨੇ ਕੁਝ ਵੀ ਬੋਲਣਾ ਨਹੀਂ ਕੀਤਾ। ਇਸ ਤਰ੍ਹਾਂ ਇਹਨਾਂ ਨੂੰ ਪ੍ਰਾਮ ਮੋਹ ਤੋਂ ਰਹਿਤ, ਪੀਣ 'ਚ ਕੋਈ ਸਾਡਾ ਚਾਈ ਨਹੀਂ ਚੜਿਆ, ਦੇ ਕਰਕੇ ਅਤੇ ਉਹ ਭਰਥਰੀ ਜੀ ਦੇ ਤਾਈਂ ਕਹਿਣ ਲੱਗਾ, ਅਤੇ ਉਹ ਜੋ ਕਿਹਾ ਹੈ ਦੋ ਪੰਕਤੀਆਂ ਵਿੱਚ ਉਹਨਾਂ ਬਾਰੇ ਯਥਾ ਕਬੇਤ ਜਾਣ ਲੱਗਾ। ਪੂਰਬਲੇ ਦਿਨੋਂ ਵੇਖੇ ਤੇਰੀ ਮੇਰੀ ਪ੍ਰੀਤ ਸਖੇ, ਕਹਿੰਦੇ ਆ ਸਖੇ ਦਾ ਅਰਥ ਮਿੱਤਰ, ਹੇ ਮਿੱਤਰ पूर्वले दिनों विच पहले दिनों दे विच तेरी अते मेरी जिहड़ी प्रीति सी कहिंदे ओह इस तरह ऐसे होत भाई तुम हम तुम है ऐसे होत भाई ऐसे कहिंदे हुंदी सी कि जो जो तेरे नाल जो तू आ वो अहीं अते जो तू जो असी आ वो तू सी ठीक है ऐसे होत भाई तुम हम तुम है एक मिक सा जो तू मैं तू भाव एक बराबर सी साढ़े विच कोई भेद नहीं सी इस तरह अपना गुजारा करते इस तरह कट्ठे रेंदे सा एक ठोवे आर सैन बैसन आहार हो दो ते एक ठोके इकट्ठा ही जड़ा साडा दोनों का विहार सी इकट्ठा ही साडा ते तेडा ते तेरा खाने का हार मतलब खाने का बैसन मतलब बैठन का ते सैन मतलब सौन का विहार सी इकट्ठा ही तेरा ते मेरा खान बहन सौन का विहार सी ये जिहड़ी गल आ दो पंक्तियां विच समझ लो मित्र ने पाथरी जी ने जिहड़ा ना वेख के प्राण निर्मोद तां गल कही है ते ओह कहण लगा वी मित्र हुण तैनूं पाथरी जोगी महाराज की हो गया जो तू भी इन्हां उपराम हो गया ते असी ही हाँ अते तू ही है जिस तरह अभेद सी तैसा ही भेद अभेद पै गया की कारण है ये गल की हुई है तू सरण की नाराज नहीं कोई गल हुई है भेद मतलब आप दमे एक मेक सी ते हुण की हो गया फिर ओदा जवाब पारथी जी देन लगे एक तो विहार सैन बैसन आहार हो दो अब कहाँ पायो तुम हम है भी होना की हो गया तू रह गया ते मैं रह गया है तुसी मान लो तू वखरा ते असी रह गए हुण की हो गया मतलब वखरे वखरे हो गए जिस तरह अपना अभेद सी दोवां दा ते ओ वखरेवां को भेद को पै गया हुण की कारण है ते उत्तर विच राजा पृथ्वी जी जिहड़े आ ओह कहण लगे आ तां ते तवे परे ता ते पाठ ताते है ताते तवे परे जल लवे जल जात सो हुण कहण लगे आ भी सुन जिस तरह पृथ्वी कहिंदे साडी ते तेरी इस तरह की जिहड़ी ना सुन गलबात आ इस तरह की संगत आ कि जिस तरह तत्ते तवे दे जिहड़ी जलदी आ जरा मात्र की बूंद पै जाए तो वो जल जात परे टरे तू मैं ता किसम है ओ जल जात जल जाती ताते तवे परे जल लवे जल जात सो जल जात सो वो जल जाती है जल दी जरा मात्र की बूंद पै जाए ताते तवे ते वो सड़ जाती है ते सुन ला हो भी सुन जल जात परे टरे तू मैं ता किसम है कहिंदे ओयो बूंद जे जल जात भाव कवल दे पत्ते दे पै जावे परे कोई पै जावे तां ओ टरे की टल जाती है तिलक जाती डिग जाती है तू मैं ता किसम है तू ते कहिंदे असीं उस दे समान है हुण भाव अर्थ ये आ जिस तरह जल की बूंद नाश हो जाती ना तवे ते उस तरह कहते हाँ साड़ी जड़ी आ आत्मा कार बिरती जी नाश होंगी आ तेरे संग करके तेरे संग करके साड़ी जी आत्माकार ब्रह्माकार बिरती आ जी ब्रह्म नूं विशे करने वाली बिरती है नाश होंगी है इस करके अं तेरे नाल संग नहीं कर सकते ਤੇ ਸੁਣ ਆਦ ਨਿਰਭੇਦਵਤੀ ਮਤੀ ਨਿਰਵੇਦਹਤੀ। ਕਹਿੰਦੇ ਹੇ ਰਾਜਾ ਸੁਣ, ਜਿਹੜੀ ਤੇਰੀ ਅਤੇ ਮੇਰੀ ਪਹਿਲੇ ਸਮੇਂ ਵਿੱਚ ਆਦ ਭਾਵ ਪਹਿਲੇ ਵਿੱਚ ਨਿਰਭੇਦ ਭੇਦ ਤੋਂ ਰਹਿਤ ਭਾਵ ਭੇਦ ਵਾਲੀ ਮਤੀ ਵਾਲੀ ਮਤੀ ਜਿਹੜੀ ਬੁੱਧੀ ਸੀ ਨਾ ਅਭੇਦਤਾ ਵਾਲੀ ਬੁੱਧੀ, ਵੀ ਸਾਡੀ ਇੱਕਮਿਕ ਰਲਦੀ ਸੀ ਗੱਲਬਾਤ, ਉਹ ਬੁੱਧੀ ਸਾਡੀ ਨਿਰਵੇਦ ਹਤੀ, ਨਿਰਵੇਦ ਭਾਵ ਵਿਰਾਗ ਨੇ ਹਤੀ ਨਾਸ਼ ਕਰ ਲਈ ਹੈ, ਕਰ ਦਿੱਤੀ ਹੈ। ਤੋਰਾ ਮੋਹ ਤੇਰਾ ਤਾਂ ਤੇ ਤੋਰਾ ਮੋਹ ਤੇਰਾ ਮੋਹ ਤਾਂ ਤੇ ਉਪਰਾਮ ਹੈ। ਇੱਦਾਂ ਪਾਠ ਸੋਧ ਕਰ ਲੈਣਾ, ਤੋਰਾ ਮੋਹ ਤੇਰਾ ਮੈਂ ਤਾਂ ਤੇ ਉਪਰਾਮ ਹੈ। ਅਤੇ ਕਹਿੰਦੇ ਵੀ ਜਿਹੜਾ ਤੇਰੇ ਨਾਲ ਤੇਰਾ ਮੋਹ ਸੀ ਨਾ, ਤੇਰੇ ਨਾਲ ਪ੍ਰੇਮ ਸੀ, ਉਹ ਕਹਿੰਦੇ ਵਿਰਾਗ ਨੇ ਜਿਹੜਾ ਆ ਤੋਰਾ ਮੋਹ ਤੇਰਾ, ਜਿਹੜਾ ਤੇਰੇ ਨਾਲ ਮੋਹ ਸੀ ਨਾ ਮੇਰਾ, ਉਹ ਕਹਿੰਦੇ ਤੋੜ ਦਿੱਤਾ ਹੈ। ਤੋਰਾ ਮੋਹ ਤੋਰਾ ਇੱਥੇ ਪਾਠ ਸੋਧਣ ਵਾਲਾ ਆ, ਤੇਰਾ ਪਾਠ ਹੀ ਤੋਰਾ ਮੋਹ ਤੇਰਾ, ਕਿ ਜਿਹੜਾ ਤੇਰਾ ਨਾਲ ਸਾਡਾ ਮੋਹ ਸੀ ਉਹ ਤੋਰਾ ਕਹੀਏ ਤੋੜ ਦਿੱਤਾ ਆ ਕਿੰਨੇ ਵਿਰਾਗ ਨੇ, ਮੈਂ ਤਾਂ ਤੇ ਉਪਰਾਮ ਹੈ, ਇਸੇ ਕਰਕੇ ਮੈਂ ਕਹੀਏ ਅਸੀਂ ਭਰਥਰੀ ਉਪਰਾਮ ਹੈ। ਅਤੇ ਹੁਣ ਤੇਰੀ ਮੇਰੀ ਸੰਗਤ ਤੇ ਇਹੋ ਹੀ ਜੀ ਜਿਹੜੇ ਦਿਨ ਉੱਤੇ ਦੱਸ ਦਿੱਤੀ ਆ, ਤੱਤੇ ਤਵੇ ਦੇ ਜਲ ਦੀ ਬੂੰਦ ਜੇ ਜ਼ਿਆਦਾ ਮਾਤਰ ਪੈ ਜਾਵੇ ਤਾਂ ਸੜ ਜਾਂਦੀ ਆ, ਉਹੀ ਬੂੰਦ ਕਵਲ ਦੇ ਪੱਤੇ 'ਤੇ ਪੈ ਜਾਵੇ ਤਾਂ ਤਿਲਕ ਜਾਂਦੀ ਆ, ਇਸੇ ਤਰ੍ਹਾਂ ਅਸੀਂ ਉਹਦੇ ਸਮਾਨ ਹੀ ਹਾਂ ਕਿ ਜਿਹੜੀ ਜਲ ਦੀ ਬੂੰਦ ਆ ਉਹਦੇ ਵਾਂਗ ਆ ਸਾਡੀ ਜਿਹੜੀ ਤੇਰੇ ਸੰਗ ਕਰਕੇ ਆਤਮਾ ਆਕਾਰ ਵਿਅਕਤੀ ਉਹ ਨਾਸ ਹੁੰਦੀ ਆ। ਸਮਝ ਲਓ ਵੀ ਇੱਦਾਂ ਹੀ ਆ ਕਿ ਜਿਹੜਾ ਤੇਰੇ ਨਾਲ ਸੰਗ ਕਰਨਾ ਤੱਤੇ ਤਵੇ ਦੇ ਆਤਮਾਕਾਰ ਰੂਪੀ ਜਿਹੜੀ ਬਿਰਤੀ ਜਲ ਰੂਪੀ ਆ ਉਹ ਸੜ ਜਾਂਦੀ, ਪਰ ਮਤਲਬ ਨਾਸ ਹੋ ਜਾਂਦੀ। ਅਤੇ ਜਦੋਂ ਤੇਰਾ ਸੰਗ ਛੱਡਦੇ ਨੇ ਤਾਂ ਉਹੀ ਉਹ ਆਤਮਾਕਾਰ ਬਿਰਤੀ ਰੂਪੀ ਜਿਹੜਾ ਜਲ ਆ, ਜਲ ਦੀ ਕਣੀ ਆ, ਕਹਿੰਦੇ ਉਹ ਸਾਡੀ ਮਤਲਬ ਕਾਇਮ ਰਹਿੰਦੀ ਹੈ, ਸ਼ਾਂਤ ਰਹਿੰਦੀ ਹੈ ਤੇਰੇ ਤੋਂ ਤੇਰਾ ਸੰਗ ਨਾ ਕਰਕੇ। ਇੱਕ ਵਾਰ ਫਿਰ ਥੋੜ੍ਹਾ ਪੂਰਬਲੇ ਦਿਨੋਂ ਵੇਖੇ ਤੇਰੀ ਮੇਰੀ ਪ੍ਰੀਤ ਸਖੇ, ਕਈ ਇਹਦਾ ਅਰਥ ਪਦਾਰਥਾ ਰੂਪ ਮਿੱਤਰ ਨੂੰ ਕਹਿ ਦਿੰਦੇ ਵੀ ਸਖੇ, ਜਿਹੜੇ ਪਦਾਰਥਾਂ ਨਾਲ ਪ੍ਰੇਮ ਸੀ, ਪਠਾਨਕਾਂ ਮੁਤਾਬਕ ਉੱਦਾਂ ਕਹਿੰਦੇ, ਕਈ ਨੇ ਵੀ ਕਹਿ ਦਿੰਦੇ ਮਿੱਤਰ ਦੀ ਗੱਲ ਵੀ ਮਿੱਤਰ ਕਿਹੜੇ ਪਦਾਰਥਾਂ ਰੂਪ ਹੈ, ਮਿੱਤਰ ਇਹ ਪਦਾਰਥਾਂ ਰੂਪ ਮਿੱਤਰ। ਪੂਰਬਲੇ ਦਿਨਾਂ ਵੇਖੇ ਪਾ ਪਿਛਲੇ ਦਿਨਾਂ ਵਿੱਚ ਤੇਰੀ ਮੇਰੀ ਜਿਹੜੀ ਪ੍ਰੀਤ ਪ੍ਰੀਤੀ ਸੀ ਐਸ ਹੋਤ ਪਈ, ਇਸ ਤਰ੍ਹਾਂ ਦੀ ਹੋ ਗਈ ਸੀ, ਤੁਮ ਹਮ ਹਮ ਤੁਮ ਹੈ, ਕਿ ਤੁਸੀਂ ਮੈਂ ਅਤੇ ਮੈਂ ਤੁਸੀਂ ਸੀ, ਠੀਕ ਆ, ਹਮ ਤੁਮ ਹਮ, ਤੂੰ ਅਸੀਂ, ਤੂੰ ਮੈਂ ਅਤੇ ਹਮ ਤੁਮ, ਮੈਂ ਤੂੰ ਸੀ, ਮਤਲਬ ਇਹੋ ਜਿਹਾ ਸਾਡਾ ਵਿਹਾਰ ਸੀ ਇਕੱਠਿਆਂ ਦਾ। ਏਕਠੋ ਵਿਹਾਰ ਸਹਿਨ ਬੈਸਨ ਆਹਾਰ ਹੋ ਤੋਂ, ਅਤੇ ਤੁਹਾਡਾ ਅਤੇ ਮੇਰਾ ਜਿਹੜਾ ਸਾਰਾ ਵਿਹਾਰ ਸੀ ਉਹ ਇਕੱਠਾ ਸੀ, ਭਾਵ ਸੌਣ ਦਾ, ਬੈਸਨ ਬਹਿਣ ਦਾ, ਆਹਾਰ ਖਾਣ ਦਾ ਇਕੱਠਾ ਹੀ ਸੀ। ਅਬ ਕਹਾਂ ਪਏ, ਅਬ ਕਹਾਂ ਵੀ ਕੀ ਪਏ ਵੀ ਹੋ ਗਿਆ, ਕਿ ਅਬ ਹੁਣ ਕੀ ਹੋ ਗਿਆ, ਤੁਮ ਹਮ ਹਮ, ਕਹਿੰਦੇ ਵੀ ਹੁਣ ਕੀ ਹੋ ਗਿਆ ਵਾ, ਇਹ ਪਦਾਰਥ ਨੂੰ ਮਿੱਤਰ ਤੁਸੀਂ ਹੋ, ਹਮ ਹਮ ਮੈਂ ਹਾਂ, ਭਾਵ ਪਹਿਲਾਂ ਤੁਹਾਡੇ ਅਤੇ ਮੇਰੇ ਵਿੱਚ ਭੇਦ ਸੀ, ਹੁਣ ਭੇਦ ਪੈ ਗਿਆ, ਕਿਉਂਕਿ ਮਲੂਮ ਮੈਨੂੰ ਪਤਾ ਲੱਗ ਗਿਆ ਵਾ ਕਿ ਸਾਡਾ ਸੰਬੰਧ ਤੇਵੇਂ ਹੈ, ਤਾਤੇ ਤਵੇ ਪਰ ਜਲ ਲਵੇ ਜਲ ਜਾਤ ਸੋ, ਤਾਤੇ ਭਾਵ ਤੱਤੇ ਤਵੇ ਅਤੇ ਜਿਹੜੀ ਪਰ ਭਾਵ ਤੇ ਜਾਂ ਉੱਪਰ, ਤੱਤੇ ਤਵੇ ਉੱਪਰ ਜਲ ਦੀ ਲਵੇ ਕੀ ਜਿਹੜੀ ਬੂੰਦ ਆ, ਹਾਂਜੀ ਉਹ ਪੈ ਜਾਵੇ ਤਾਂ ਉਹ ਜਲ ਜਾਤ, ਉਹ ਜਲ ਜਾਂਦੀ ਸੜ ਜਾਂਦੀ ਹੈ, ਅਤੇ ਜਲ ਜਾਤ ਪਰੇ ਟਰੇ, ਪਰ ਉਹੀਓ ਬੂੰਦ ਜਲ ਜਾਤ ਨਾਮ ਕਿਹਦਾ, ਜਲ ਜਾਤ ਜੋ ਜਲ ਤੋਂ ਜਲ ਵੀ ਜਨਮਿਆ, ਕਮਲ ਦੇ ਪੱਤਿਆਂ ਦੇ ਉੱਪਰ ਪੈ ਜਾਵੇ ਉਹੀਓ ਬੂੰਦ, ਅਤੇ ਟਰੇ ਤਲ ਜਾਂਦੀ ਤਿਲਕ ਜਾਂਦੀ ਹੈ, ਤੂੰ ਮੈਂ ਤਾਂ ਵੀ ਸਮ ਹੈ, इस करके हे पदार्थ रूपी मित्र तू ते मैं उस बूंदा दे समान आ तत्ते तवे उत्ते बूंद दे सड़न वांगू तेरी संगत करके मेरा आत्मा ना दा नाश हो जांदा सी हैं अते कमल दे पत्तर उत्ते बूंद दे रुड़ जाण वांगू जिवें तिलक जांदी है मेरी संगत करो तेरा भोग आनंद मिट जाएगा। ठीक है इदा समझ ला कि जे मैं तेरी संगत करदा वा मैं बूंद समान ही समझ ला तो जे मैं तेरी संगत करदा तो वह सड़ जाना जा मेरी आत्मा आनंद रूपी जी बिरती है वह नाश हो जाती है जो जल रूप है तो कमल के पत्ते उत्ते बूंद दे रुड़ जाण वांगू जिहड़ी मेरी संगत है जे तू कर लें तो तेरा जिहड़ा अंदरों भोग आनंद है वह मित्र मिट जाएगा ये पदार्थां रूपी मित्र तेरे करके जो भोगन का आनंद हों वह मिट जाएगा। आदि निरभेदवती मति निरभेदहती हुण अभेद अवस्था का नाश हो जाते भेद की फर्क पै जाता कारण प्रगट करते आदि निरभेदवती आदि भाव पहले समय के जो है मित्र पदार्थां रूपी मित्र ज जिहड़ा मित्र वेंदा सी निर्मोह तो निर्मोह हो गए राजा जी उन्होंने कह रहे आ कि पहले समय में जो निरभेद भेद तो रहत भाव भेद वाली मती गई बुद्धि सी ना उसनू दे निरभेद हती निरभेद भाव वैराग ने हाथी गई नाश कर दिता है अते मेरे मन में जिहड़ा मित्र तोरा मोह तेरा मोह सी मोह तेरा जिहड़ा तेरा मोह सी वह तोरा कहीए तोड़ दिता है जिहड़ा तोरा शब्द उत्ते आया ना तोरा मोह तेरा मोह तां ते उत्ता मैं ते मोह कहीए मैं इस करके इस करके मैं ते तां ते इस करके जिहड़ा मैं उपराम है तेरे वालों उपराम है मैनु माफ कर ते मैनु अपनी अवस्था विच टिकिया रहण दे ये प्रती जी कह रहे हैं। जदों भरथरी जी ने एक बेत विच गल्लां बातां कहीआं तो उस वेले सुन के वह जिहड़ा आया सी मित्र राजा राजा बोलिया चलो मेरे नाल घर विच आनंद दे चार दिन गुजरान करो तुहाडी गुजरान होगी चंगी भली मेरे नाल चलो। तो उस वेले भरथरी जी ने अगला जड़ा छांद हो गया तोटक छांद हम भोजन भीख को अन्न करें हे राजा हे मित्र हम कही असी ते भीख को अन्न भिख्या का जड़ा अन्न आदा भोजन करें कही करते हैं जो भोजन कही खाना करते हैं भिख्या के अन्न का देख चार के अंबर चार तरें अते जड़ियाँ चार दिग दिशावां आ इस चार दिशावां रूपी जड़े चार सुंदर अंबर कही बस्तर आ वह तरे धारण किए हुए पैरने किए हुए आ धारे हुए आ कल भूतल पै सुख संघ समें फिर कहते हैं जो कल कही सुंदर भूतल कही धरती है भूतल भूतल नाम धरती का सुंदर जो कल नाम सुंदर का सुंदर जो धरती है उस दे पै कही उपर सुख दे नाल समय कही सौंदे हाँ तो समय कही अपने समय नूं गुजारदे हाँ सुख नाल धरती तो उपर ही सौंदे हुए साडी सेज है समय नूं गुजारदे हाँ तो सौंदे हाँ समय का अर्थ लाउणा सौंदे भी तो समय का अर्थ समय नाल समा गुजारदे हाँ अपना तो समय कही सुख नाल समय सौंदे इदां समझ लैं कछ काजन राजन साथ हमें इस करके राजा हे मित्र राज साथ नाल साधार्थ नाल राज दे नाल जान दा जड़ा कोई साडा काज कही काम नहीं है कुछ भी वो साडा बनदा ही नहीं है। राज दरबार दे विच जाण वाले ऐसे पुरश हुंदे आ सो उन्हां विच कहिंदे असीं है नहीं वो भी अगे गल दसणगे ਕਿ ਕਿਹੋ ਜਿਹੇ ਰਾਜ ਦਰਬਾਰ 'ਚ ਪੁਰਸ਼ ਹੁੰਦੇ ਆ, ਇੱਦਾਂ ਲੋਕ ਜਾਂਦੇ ਆ, ਅਤੇ ਇਸ 'ਤੇ ਸਾਨੂੰ ਤਾਂ ਕੋਈ ਲੋੜ ਨਹੀਂ, ਅਤੇ ਤੂੰ ਕਹਿੰਦਾ ਨਾ ਜਾ ਰਿਹਾ, ਅਸੀਂ ਕਰਾਂਗੇ ਕੀ, ਸਾਡਾ ਕੋਈ ਮਤਲਬ ਤਾਂ ਹੈ ਨਹੀਂ। ਪਰ ਅਗਲਾ ਜਿਹੜਾ ਛੰਦ ਆ ਉਹ ਉਚਾਰਦੇ ਆ, ਯਥਾ ਤੋੜਗੀ ਛੰਦ ਹੀ ਸਮਝ ਲਓ ਵੀ, ਨਟ ਪਾਟ ਬਿਟਾ ਪਟ ਗੀਤ ਕਨਾ, ਨਟ ਨਾਮ ਜੋ ਤਮਾਸ਼ੇ ਕਰਨ ਵਾਲੇ ਆ, ਪਾਟ ਨਾਮ ਜੋ ਉਸਤਤੀ ਕਰਨ ਵਾਲੇ, ਪਾਟ ਹੁੰਦੇ ਨਾ ਪਾਟ ਕਲਾਵਤ, ਜੋ ਉਸਤਤੀ ਕਰਨ ਵਾਲੇ ਆ, ਹੁਣ ਭੱਟ ਕਹੀ ਕਹਿੰਦਾ ਗਵਾਈਏ, ਨਟ ਪਾਟ ਪਿਦਾਵਟ ਗੀਤ ਚ ਗੀਤਕ ਨਾ ਨਾ ਅਪਾਠ ਆਡੀ ਲਾਉਣਾ ਹੈ। ਕਿਉਂਕਿ ਅਰਥ ਕਈ ਕਨਾ ਲਿਖਿਆ, ਕਨਾ ਦਾ ਕੋਈ ਅਰਥ ਹੀ ਨਹੀਂ ਬਣਦਾ, ਗੀਤਕ ਨਾ ਪਾਠ ਸਹੀ ਬਣਦਾ। ਅਤੇ ਪਿਟਾ ਜਿਹੜਾ ਪਿਟਾ ਲਿਖਿਆ ਗਲਤ ਹੈ, ਬਿਟਾ ਲਿਖਣਾ ਬਿਟਾ, ਨਟ ਪਾਠ ਬਿਟਾ ਪਾਠ ਗੀਤਕ ਨਾ, ਗੀਤਕ ਪਾਠ ਇਕੱਠਾ ਕਰ ਲੈਣਾ, ਨਾ ਜਿਹੜਾ ਸ਼ਬਦ ਆ ਉਹ ਸਾਰਾ ਨਾਂ ਲਾ ਜਾਣਾ। ਕਹਿੰਦੇ ਸੁਣ ਮਿੱਤਰ, ਨਾ ਤੇ ਮੈਂ ਨਟ ਕਹੀਏ ਨਟ ਹਾਂ, ਨਟ ਹੁੰਦਾ ਤਮਾਸ਼ੇ ਕਰਨ ਵਾਲੇ ਲੋਕ, ਜਿਹੜਾ ਨਾਟਕ ਵਿਖਾਉਂਦੇ ਆ ਜਾਦੂਗਰ ਲੋਕ, ਕਹਿੰਦੇ ਨਾ ਤੇ ਮੈਂ ਤਮਾਸ਼ਗਿਰੀ ਵਾਲਾ ਨਾਟ ਹੀ ਹਾਂ, ਭਾਟ ਭਾਵ ਭਾਟ ਨਾ ਮੈਂ ਭਾਟੀ ਹਾਂ, ਜੋ ਉਸਤਤ ਕਰਨ ਵਾਲੇ ਹੁੰਦੇ ਆ। ਬੇਟਾ ਨਾਮ ਹੁੰਦਾ ਵਾ ਬਹੁ ਰੂਪੀ ਦਾ, ਜਿਹੜੇ ਬਹੁਤੇ ਰੂਪ ਜੇ ਤਰ੍ਹਾਂ ਤਰ੍ਹਾਂ ਦੇ ਇੱਕ ਬੰਦਾ ਧਾਰ ਧਾਰਨ ਕਰਦਾ ਨਾ, ਉਹ ਹੁੰਦੇ ਬਹੁ ਰੂਪੀ। ਕਹਿੰਦੇ ਨਾ ਤੇ ਬੇਟਾ ਕਹੀਏ ਮੈਂ ਬਹੁ ਰੂਪੀਆਂ ਹੀ ਹਾਂ, ਅਤੇ ਭਟ ਭਟ ਨਾ ਹੁੰਦਾ ਸੂਰਮੇ ਦਾ, ਨਾ ਹੀ ਮੈਂ ਯੋਧਾ ਹੀ ਹਾਂ ਪਾ ਨਾ ਮੈਂ ਸੂਰਮਾ ਹੀ ਹਾਂ। ਅਤੇ ਗੀਤਕ ਨਾ, ਨਾਂ ਦਾ ਅਰਥ ਲੱਗਿਆ ਨਾ, ਦੱਸਿਆ ਨਾ ਸਾਰੇ ਪਾਸੇ ਲੱਗਣਾ, ਅਤੇ ਨਾ ਹੀ ਕਹਿੰਦੇ ਮੈਂ ਗੀਤ ਗੀਤਾਂ ਨੂੰ ਗਾਉਣ ਵਾਲਾ ਹਾਂ, ਨਾ ਮੈਂ ਗੀਤਕ ਭਾਵ ਗੀਤਕਾਰ ਹੀ ਹਾਂ, ਗਵਾਈਆ ਹੀ ਨਾ, ਨਾ ਮੈਂ ਗਵਈਆ ਹੀ ਹਾਂ। ਪਰਦਰੋਹ, ਪਰਦਰੋਹ ਉਹਦਾ ਅਰਥ ਪਠਾ ਕਠਾ ਪਾਠ ਕਰ ਲਈ, ਉਹਦਾ ਅਰਥ ਹੁੰਦਾ ਝਗੜਾਲੂ, ਪਰ ਐਂ ਦੂਜਿਆਂ ਨਾਲ ਦਰੋਹ ਕਰਨ ਵਾਲਾ, ਧਰੋਹ ਕਰਨ ਵਾਲਾ, ਛਲ ਖੇਡਣ ਵਾਲਾ, ਛਲੀਆ ਵੀ ਕਹਿੰਦੇ। ਕਹਿੰਦੇ ਨਾ ਤਾਂ ਮੈਂ ਝਗੜਾਲੂ ਹਾਂ, ਜਾਂ ਨਾ ਮੈਂ ਛਲ ਕਰਨਾ ਜਾਣਦਾ, ਅਤੇ ਛਲ ਕਰਨ ਵਿੱਚ ਜਾਂ ਝਗੜੇ ਵਿੱਚ ਵਿਖੇਰੀ ਵਿੱਚ, ਪਰ ਦਰੋਹ ਵਿਖੇ ਹਮ ਪ੍ਰੀਤਕ ਨਾ, ਪ੍ਰੀਤਕ ਪਾਠ ਕਰਨਾ ਇਹਨੂੰ। ਕਈ ਥਾਂ ਨੇ ਪ੍ਰੀਤ 'ਚ ਲਿਖਿਆ ਗਲਤ ਪਾਠ, ਪ੍ਰੀਤਕ ਪਾਠ ਕਰਨਾ, ਪ੍ਰੀਤਕ ਨਾ ਇਹਦੇ। ਕਹਿੰਦੇ ਮੈਂ ਭਰਾਇਆਂ ਨਾਲ ਦਰੋਹ ਕਰਨ ਵਾਲਾ, ਛਲ ਕਰਨ ਵਾਲਾ, ਨਾ ਹੀ ਮੈਂ ਪਰਦਰੋਹ ਭਾਵ ਝਗੜਾਲੂ ਹਾਂ, ਝਗੜਾ ਕਰਨ ਵਾਲਾ, ਅਤੇ ਨਾ ਮੇਰੀ ਝਗੜੇ ਵਿੱਚ ਹੀ ਹਮਦਰਦ ਲਾਉਣਾ ਮੈਂ, ਨਾ ਝਗੜੇ ਕਰਨ ਵਿੱਚ ਹੀ ਮੇਰੀ ਜਿਹੜੀ ਪ੍ਰੀਤੀ ਆ ਉਹ ਹੈ ਪ੍ਰੀਤਕ, ਪ੍ਰੀਤ ਪ੍ਰੀਤ ਕਰਨ ਵਾਲਾ, ਨਾ ਹੀ ਮੈਂ ਛਲ ਵਿੱਚ ਪ੍ਰੀਤੀ ਕਰਨ ਵਾਲਾ ਵਾਂ, ਅਤੇ ਨਾ ਹੀ ਮੈਂ ਝਗੜਿਆਂ ਵਿੱਚ ਪ੍ਰੀਤੀ ਕਰਨ ਵਾਲਾ। ਪ੍ਰੀਤ ਦਾ ਅਰਥ ਲਾਉਣਾ ਪ੍ਰੀਤ, ਕਾ ਦਾ ਅਰਥ ਲਾਉਣਾ ਕਰਨ ਵਾਲਾ। ਠੀਕ ਹੈ ਰਾਜਨ, ਕੁਛ ਭਾਰ ਨਿਮੀ ਲਲ ਨਾ ਨਾ ਹਮੇ, ਅਤੇ ਨਾ ਹੀ ਜਿਹੜੇ ਭਾਰ ਨਾਮ ਹੁੰਦਾ ਵਾ, ਭਾਰੇ ਭਾਰੇ ਵਜਨਦਾਰ, ਮੋਟੇ ਮੋਟੇ ਜਾਂ ਭਾਰੇ ਭਾਰੇ, ਕੁਛ ਕਹੀਏ ਅਸਥਨ ਜਿਹੜੇ, ਨਾ ਹੀ ਮੈਂ ਕਹਿੰਦੇ ਮੋਟੇ ਭਾਰੇ ਵਜਨਦਾਰ, ਜੋ ਕੁਛ ਕਹੀਏ ਅਸਥਨ ਆ, ਉਸ ਅਸਥਨਾਂ ਨਾਲ ਜੋ ਨੀਵੀਂ ਕੇ ਨੀਵੀਂ ਹੋਈ ਜਿਹੜੀ ਲਲਣਾ ਇਸਤਰੀ ਹੈ, ਅਸਥਨਾਂ ਦੇ ਭਾਰ ਨਾਲ ਨੀਵੀਂ ਹੋਈ ਇਸਤਰੀ ਹੈ, ਨਾ ਦੇ ਕਹਿੰਦੇ ਨਾ ਹਮੇ, ਹਮੇ ਕਹੀਏ ਮੈਂ, ਨਾ ਤੇ ਉਹ ਮੈਂ ਇਸਤਰੀ, ਨਾ ਦੇ ਮੈਂ ਭਾਰੇ ਅਤੇ ਗੋਲ ਗੋਲ ਅਸਥਨਾਂ ਦੇ ਭਾਰ ਨਾਲ ਝੁਕੀ ਹੋਈ ਔਰਤ ਹੀ ਹਾਂ, ਮਤਲਬ ਕਹਿਣ ਦਾ ਉਹਨਾਂ ਦਾ। ਦੇ ਬਤਾਮ ਸਖੇ ਕਿਤ ਕਾਮ ਰਮੇ, ਇਸ ਲਈ ਹੇ ਮਿੱਤਰ, ਸਖੇ ਦਾ ਅਰਥ ਲਾਉਣਾ ਮਿੱਤਰ, ਇਸ ਮਿੱਤਰ ਰਾਜਾ ਤੂੰ ਹੀ ਦੱਸ ਕਿ ਮੈਂ ਨਿਰੇਪ ਧਾਮ, ਜਿਹੜੇ ਰਾਜਿਆਂ ਦੇ ਧਾਮਕਾਰ ਆ ਉਹਨਾਂ ਵਿੱਚ ਮੇਰਾ ਕੰਮ ਕੀ ਹੈ, ਰਮੇ ਕੀ ਜਾਣਦਾ, ਹੈਂ ਕਿਤ ਕਾਮ ਰਮੇ, ਕਿਸ ਕਿਸ ਕਿਤ ਕਿਸ ਕੰਮ ਲਈ ਰਮੇ ਕਹੀਏ ਜਾਵਾਂ ਰਾਜੇ ਦੇ ਘਰਾਂ ਵਿੱਚ, कि इस कमली राजे के घर जावा क्योंकि इन्हों में मैं कोई भी नहीं हाँ, क्योंकि राजे मैं दस दौ क्या भी राजे दरबार में जाने वाले तो इस तरह के पुरश होंगे आ, तो यहोजा मैं कोई है नहीं हूँ। तो फिर राजे के घर में हे सके हे मित्र हे राजा मेरे तू ही मित्र ही हाँ, किस वास्ते जावा मेरा कोई काम तो है नहीं है, इस करके तू ना मैनू जीड़ी माफ़ी ही दे ते मैं तेरे नाल नहीं जा सकता। अगे एक बेत उचार दे हैं, स्वच्छ व्यवहार बना दीनता आहार बना। कह लगे भी हुण ते साडा जिहड़ा लैण देण ते विहार आ उह स्वच्छ पवित्र बना के बनिया होया है, पवित्र विहार बन गया है, दीनता आहार बना। ते जिहड़ी दीनता निम्रता आ उह साडा भोजन बन गया, इस तरह का साडा भोजन बन गया। जां जिहड़ा दीन दीनता है दीनता ही वह नहीं होंदी, ते जिहड़ा भिख्या रूप है वह साडा भोजन बन गया। सदाचार वार जाना बीच बास लयो है, सदाचार सदा आचार पाओ, जिहड़ा श्रेष्ठ आचार सदा वर्तन वाला आचरण है, श्रेष्ठ आचार वाले जिहड़े वार वार वाले श्रेष्ठ सदाचार वाले श्रेष्ठ आचार वाले आचरण वाले जना की जान जो संत आ उन्हां बीच उन्हां संतां दे विच वास वास लयो, उन्हां विच वास वासा ले लिया ते निवास कर लिया। हुण उधर काम नहीं रह गया जिधर तुसीं मैनूं कहिंदे हो, हुण ते संतां विच वासा ही लै चुके हैं। हे राजा साडा जिहड़ा विहार आ उह ते बहुत श्रेष्ठ बन गया, उज्जल बन गया, क्योंकि दीनता जिहड़ी दीनता ही आ उह वड्डी कोई रह नहीं गई। स्वच्छ व्यवहार बना दीनता आहार बना, इदा भी पाठ है तो कई थाना जिदा लिखा स्वच्छ व्यवहार बिना दीनता आहार बना, कि साडा स्वच्छ उज्जल व्यवहार बन गया लैन देन श्रेष्ठ, ते बिना दीनता दीनता तो बिना रहने कोई दीन नहीं किसी के होंगे। हुण दीना तो होना नहीं पैंदा खाने दे वास्ते पाउण दे वास्ते, ते सदाचार वार जना जिहड़ा सदा ही श्रेष्ठ कर्म करने आ सदा आचरण वाले जन संत आ उन्हां दे विच सही वासा लै लिया साडा उत्थे वास हो गया। इदा ही अर्थ समझना स्वच्छ व्यवहार बिना दीनता आहार बन, कि साडा जिहड़ा भोजन भोजन छकण वाला ना भोजन उह ते साडा दीनता तो बिना हुण किसे दीन नहीं होंदे, इहो जिहा साडा स्वच्छ व्यवहार बन गया सदाचार श्रेष्ठ आचरण वाले श्रेष्ठ कर्मां वाले कर्मां नूं करन वाले जिहड़े जना संत लोग है उहनां विच वास असीं लै लिया है। फिर अगों चार दे बेदा देन ब्रह्म देख संत फल लव एक, इहनूं बेदा देन पाठ करना तद्दा दद्दा मिल के बेदा दे बेदा देन, कि जे आपां पढ़ दिंदे अध्ययन अध्ययन नाम हुंदा पढ़न दा, धीन कहां धीन अर्थ हुंदा वा गऊ दा, इस करके बेदा देन। कह लगे भी साडा संतां विच वास हो गया, किहड़े संतां विच कहिंदे ओह संत ओह महात्मा कि जो बेदां दा अध्ययन कहिए वेदा आदि शास्त्रां नूं दा अध्ययन करन वाले पाप पढ़न वाले हैं, फिर जिन्हां दी ब्रह्म दिख दिख नाम दृष्टि दा जिन्हां दी ब्रह्म दृष्टि है पाप सारिआं नूं एक वर्गा जाणदे सम दृष्टि उहनां दी ब्रह्म दिख ब्रह्म दृष्टि पाप जिवें परमेश्वर सारे ने एक समान वेखदा इस तरह ब्रह्म दृष्टि है सारे ने एक समान जाणदे आ। शांत फल लाभ एक अते जिन्हां दी संगत करके शांति रूपी जिहड़े फल दी प्राप्ति हुंदी है, ठीक है जी। शांत फल लाभ एक जिन्हां दी जिन्हां दी संगत करके शांति रूपी फल दी लाभ की प्राप्ति हुंदी है, ते एक एक दा अर्थ भी वखरा जिहा ला लैणा कि जो एक परमात्मा नूं ही जिहड़ा पूर्ण जाणदे आ। मंद मंद मन को सुपंध दरसयो है, इस तरह कहते वो मान संत
ਮਨ ਸੰਤਾਂ ਨੇ ਜਿਹੜਾ ਸਾਡਾ ਮਨ ਆ ਉਹ ਸਭ ਸਾਡੇ ਮਨ ਨੂੰ ਵੀ ਉਹਨਾਂ ਮਹਾਂਪੁਰਖ ਸੰਗਤ ਕਰਕੇ ਸਾਨੇ ਮੰਦ ਮੰਦ ਕੇ ਹੌਲੀ ਹੌਲੀ ਸਾਨੇ ਸਾਨੇ ਜਿਹੜਾ ਸ੍ਰੇਸ਼ਟ ਪੰਥ ਰਸਤਾ ਆ ਉਹ ਕਿਹੜਾ ਵਾ ਗਿਆਨ ਰੂਪੀ ਜੋ ਸ੍ਰੇਸ਼ਟ ਰਸਤਾ ਉਹ ਦਰਸਾਇਓ ਦਰਸਾਇਓ ਕਿ ਦਿਖਾ ਦਿੱਤਾ ਅਤੇ ਦਿਸ ਪਿਆ ਆ ਦਿਸ ਆਇਆ ਉਹ ਸੰਤਾਂ ਦੀ ਕਿਰਪਾ ਕਰਕੇ। ਇਸ ਕਰਕੇ ਕਹਿੰਦੇ ਆ ਵੀ ਐਸੇ ਗੁਣੋ ਸੋ ਸੋਪਨ ਪਾਇਓ ਅਬ ਮੋਰ ਮਨ, ਐਸੇ ਕਹੀਏ ਐਸੇ ਗੁਣੋ ਸੋ ਸੰਪਨ, ਐਸੇ ਗੁਣਾਂ ਦੇ ਨਾਲ ਐਸੇ ਗੁਣਾਂ ਦੀ ਸਹਿਤ ਹੁਣ ਕਹਿੰਦੇ ਰਾ ਜਿਹੜਾ ਮੇਰਾ ਮਨ ਹੋ ਗਿਆ ਮੋਰੋ ਮਨ, ਐਸੋ ਗੁਣ ਸੋ ਸੰਪਨ ਪਾਇਓ ਅਬ ਮੋਰੋ ਮਨ, ਕਹਿੰਦੇ ਵੀ ਹੁਣ ਮੇਰਾ ਐਸੇ ਗੁਣਾਂ ਦੇ ਸਹਿਤ ਮਨ ਹੋ ਗਿਆ ਕਿ ਜਿਸ ਤਰ੍ਹਾਂ ਦੇ ਗੁਣਾਂ ਨੂੰ ਗ੍ਰੰਥਾਂ ਵਿੱਚ ਕਿਹਾ ਹੈ ਜਿਹੋ ਜਿਹੇ ਗੁਣ ਸਾਰੇ ਗ੍ਰੰਥਾਂ ਵਿੱਚ ਕਹੇ ਕਹਿੰਦੇ ਕਹਿੰਦੇ ਵੀ ਉਹ ਉਹਨਾਂ ਗੁਣਾਂ ਸਹਿਤ ਮੇਰਾ ਮਨ ਹੋ ਗਿਆ ਹੈ। ਇਹ ਸਤਸੰਗ ਦਾ ਹੀ ਫਲ ਆ, ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਦਾ ਫਲ ਆ। ਆਪਾਂ ਨੇ ਕਿਹੜਾ ਸ੍ਰੇਸ਼ਟ ਕਰਮ ਕੀਤਾ ਸੀ, ਜਿਸ ਸ੍ਰੇਸ਼ਟ ਕਰਮ ਨੇ ਐਸਾ ਸਤਸੰਗ ਦੇ ਸਹਿਤ ਸਾਨੂੰ ਫਲ ਦਿੱਤਾ, ਸੋ ਇਹ ਉਹ ਮਹਾਂਪੁਰਸ਼ਾਂ ਦੀ ਹੀ ਕਿਰਪਾ ਹੈ। ਐਸੋ ਗੁਣ ਸੋ ਸੰਪਨ ਪਏ ਅਬ ਮੋਰੋ ਮਨ, ਉਹਦਾ ਵਿਸ਼ਰਾਮ ਆ ਸਹੀ ਕਿੱਥੇ ਬਣਦਾ, ਐਸੋ ਗੁਣ ਸੋ ਸੰਪਨ ਪਏ ਅਬ ਮੇਰੇ ਮਨ ਕੋ, ਇੱਥੇ ਵਿਸ਼ਰਾਮ ਆ। ਇਸ ਤਰ੍ਹਾਂ ਜਿਹੜੇ ਦੈਵੀ ਸੰਪਦਾ ਵਾਲੇ ਰੂਪ ਗੁਣ ਆ ਨਾ ਜੋ ਗ੍ਰੰਥਾਂ 'ਚ ਵਰਣਨ ਕੀਤੇ, ਕਹਿੰਦੇ ਇਸ ਤਰ੍ਹਾਂ ਦੇ ਗੁਣਾਂ ਨਾਲ ਮੇਰਾ ਮਨ ਜਿਹੜਾ ਸੰਪਨ ਕੇ ਸੰਪੂਰਨ ਹੋ ਗਿਆ। ਪਤਾ ਨਹੀਂ ਆ ਕਿ ਜੋ ਕਿਸ ਜਨਮ ਦਾ ਮੇਰਾ ਕੋਈ ਜਿਹੜਾ ਪੁੰਨ ਆ ਉਧਾਰ ਪੁੰਨ ਜਿਨ ਐਸ ਫਲ ਜੋ ਹੈ, ਕਹਿੰਦੇ ਪਤਾ ਨਹੀਂ ਉਹ ਕਿਹੜਾ ਐਸਾ ਪੁੰਨ ਆ ਉਧਾਰ ਸ੍ਰੇਸ਼ਟ ਪੁੰਨ ਕਰਮ ਆ ਜਿਸ ਜਿਨ ਕਈ ਜਿਨ੍ਹਾਂ ਕਰਮਾਂ ਨੇ ਐਸਾ ਫਲ ਦਿਓ ਐਸੋ ਫਲ ਦਿਓ ਐਸੇ ਫਲ ਦਿਓ ਐਸੋ ਐਸੇ ਫਲ ਦਿਓ, ਮਤਲਬ ਐਸਾ ਕੋਈ ਫਲ ਦਿੱਤਾ ਜਿਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਦਾ ਫਲ ਦਿੱਤਾ ਕਿ ਮੈਂ ਸਾਰੇ ਗੁਣਾਂ ਦੀ ਸੰਗਤ ਸਹਿਤ ਹੋ ਗਿਆ ਅਤੇ ਆਤਮ ਗਿਆਨੀ ਵੀ ਬਣ ਗਿਆ। ਆਤਮ ਗਿਆਨ ਦਾ ਰਸਤਾ ਜਿਨ੍ਹਾਂ ਮਹਾਂਪੁਰਸ਼ਾਂ ਨੂੰ ਖਾ ਦਿੱਤਾ, ਬੜੀ ਕਿਰਪਾ ਹੋਈ ਆ ਮਹਾਂਪੁਰਸ਼ਾਂ ਦੀ। ਚਿਰ ਰਾਤੇ ਮਾਹੇ ਸੋਧਾ ਨਾਹੇ ਹਮ ਤਾਹੇ ਬੋਧਾ, ਇਸ ਗੱਲ ਨੂੰ ਬਹੁਤ ਚਿਰ ਤੋਂ ਚਿਰ ਰਾਤੇ ਭਾਵ ਚਿਰ ਸਮੇਂ ਤੋਂ ਬਹੁਤ ਸਮੇਂ ਤੋਂ ਜਾਂ ਬਹੁਤ ਚਿਰ ਤੋਂ ਇਹ ਦਿਨ ਅਤੇ ਰਾਤ ਰਾਤਾਂ ਵਿੱਚ ਸੋਧਿਆ, ਚਿਰ ਰਾਤੇ ਮਾਹੇ ਸੋਧਾ, ਬਹੁਤ ਚਿਰ ਤੋਂ ਰਾਤਾਂ ਦਿਨਾਂ ਵਿੱਚ ਸੋਧਾ ਸੋਧਿਆ ਵਿਚਾਰਿਆ, ਨਾਹੇ ਹਮ ਤਾਹੇ ਬੋਧਾ, ਪਰ ਅਸਾਂ ਉਸ ਕਰਮ ਨੂੰ ਜਾਣਿਆ ਨਹੀਂ। ਨਾਹੇ ਹਮ ਤਾਹੇ ਬੋਧਾ, ਬੋਧਾ ਬਈ ਕਹੀਏ ਜਾਣਿਆ, ਅਸੀਂ ਹਮ ਕਹੀਏ ਅਸੀਂ ਤਾਹੇ ਕਹੀ ਉਸ ਕਰਮ ਦਾ ਕਰਮ ਨੂੰ ਬੋਧਾ ਜਾਣਿਆ ਨਹੀਂ ਹੈ, ਜਾਂ ਉਸ ਕਰਮ ਦੇ ਬੋਧਾ ਕੇ ਗਿਆਨ ਨੂੰ ਜਾਣਿਆ ਨਹੀਂ, ਜਾਂ ਉਸ ਗਿਆਨ ਨੂੰ ਨਹੀਂ ਜਾਣਿਆ। ਬੜੇ ਰਾਤਾਂ ਬੜੇ ਦਿਨਾਂ ਸੋਧਿਆ ਹੈ ਅਤੇ ਮੈਂ ਵਿਚਾਰਦਾ ਵੀ ਤਪ ਤੋ ਨਾ ਕਹੋ ਕੀ ਹੋ, ਕਿਉਂਕਿ ਮੈਂ ਤਾਂ ਕੋਈ ਤਪ ਵੀ ਨਹੀਂ ਕੀਤਾ, ਮੈਂ ਤਾਂ ਕੋਈ ਤਪ ਵੀ ਨਹੀਂ ਇਹੋ ਜਿਹਾ ਕੀਤਾ ਜਿਹੜਾ ਮੇਰੇ ਇੰਨੇ ਕਰਮ ਚੰਗੇ ਹੋ ਗਏ। ਹਰ ਦਿਆਲ ਪਇਓ ਹੈ, ਬਸ ਮੇਰੇ ਮਨ ਨੂੰ ਨਿਸ਼ਚਾ ਹੀ ਆ ਕਿ ਜੋ ਹਰ ਹਰੀ ਪਰਮੇਸ਼ਰ ਹੈ ਨਾ ਉਹ ਆਪ ਹੀ ਦਿਆਲ ਕਿਤੇ ਪਇਓ ਹੋਇਆ ਹੈ, ਉਹੀ ਉਹ ਦਿਆਲ ਹੋਇਆ ਜਿਸ ਕਰਕੇ ਮੈਨੂੰ ਇਹ ਕੁਝ ਮਿਲ ਗਿਆ, ਜਦੋਂ ਕਿ ਮੇਰੇ 'ਤੇ ਪੱਲੇ ਕੁਝ ਨਹੀਂ ਸੀ। ਜੋ ਕੁਝ ਮੇਰੇ 'ਤੇ ਭਰਤਰੀ 'ਚ ਕਹਿੰਦੇ ਕਿਰਪਾ ਹੋਈ ਆ, ਤਪ ਮੈਂ ਕੋਈ ਕੀਤਾ ਨਹੀਂ, ਬੜੇ ਰਾਤਾਂ ਦਿਨਾਂ ਵਿੱਚ ਸੋਧਾ ਵਿਚਾਰਿਆ ਅਤੇ ਨਾਹੇ ਹਮ ਤਾਹੇ ਬੋਧਾ, ਅਤੇ ਉਸ ਕਰਮ ਦਾ ਮੈਨੂੰ ਬੋਧਾ ਗਿਆਨ ਵੀ ਨਹੀਂ ਹੈ, ਜਾਂ ਬੋਧਾ ਕੋਈ ਜਾਣਿਆ ਵੀ ਨਹੀਂ ਹੈ ਵੀ ਕਿਹੜੇ ਕਰਮ ਕਰਕੇ ਇਹੋ ਜਿਹਾ ਫਲ ਹੋ ਗਿਆ ਕਿ ਮੈਂ ਗੁਣਾਂ ਦੇ ਸਨਮਾਨ ਵੀ ਹੋ ਗਿਆ, ਅਤੇ ਮੇਰੇ ਕਿਰਪਾ ਵੀ ਮੇਰੇ 'ਤੇ ਬੜੀ ਵਰਤ ਗਈ ਹੈ, ਅਤੇ ਸੰਤਾਂ ਮਹਾਂਪੁਰਸ਼ਾਂ ਦਾ ਸੰਗ ਵੀ ਹੋ ਗਿਆ। ਤਪ ਤੋਂ ਨਾ ਕਹੋ ਗਈ, ਤਪ ਤਾਂ ਕਹਿੰਦੇ ਮੈਂ ਕੋਈ ਕੀਤਾ ਨਹੀਂ ਸਪੈਸ਼ਲ ਤੌਰ 'ਤੇ ਕਿ ਜਿਹੜਾ ਮੈਂ ਤਪ ਕੀਤਾ ਹੋਵੇ ਸੰਤਾਂ ਸੰਗਤ ਹੋ ਗਈ, ਮੈਨੂੰ ਕਿਹੜੇ ਗੱਲ ਗਿਆਨ ਨਹੀਂ ਹੈ। ਮੈਨੂੰ ਤਾਂ ਇੱਦਾਂ ਹੀ ਲੱਗਦਾ ਵੀ ਹਰ ਦਿਆਲ ਪਾਇਓ ਹੈ ਪਰਮੇਸ਼ਰ ਦੀ, ਜੇ 'ਤੇ ਨਿਗਾਹ ਹੋ ਜਾਈ ਨਾ ਉਹ 'ਤੇ ਉਹ ਕਿਰਪਾ ਕਰ ਹੀ ਦਿੰਦਾ। ਲੱਖ ਕੁਸੀਆਂ ਪਾਤਸ਼ਾਹੀ ਆ ਜੇ ਸਤਿਗੁਰ ਨਦਰ ਕਰੇ, ਜੇ ਮਹਾਰਾਜ ਦੀ ਨਦਰ ਹੋ ਜੇ ਤੇ ਲੱਖਾਂ ਖੁਸ਼ੀਆਂ ਵਰਗੀ, ਲੱਖਾਂ ਪਾਤਸ਼ਾਹੀਆਂ ਵਰਗੀ ਕੋਈ ਖੁਸ਼ੀ ਬਖਸ਼ ਦਿੰਦਾ, ਲੱਖਾਂ ਪਾਤਸ਼ਾਹੀਆਂ ਲੱਖਾਂ ਖੁਸ਼ੀਆਂ ਬਖਸ਼ ਦਿੰਦਾ, ਇਹਦੇ ਨਾਨਕ ਨਦਰ ਨਜ਼ਰ ਨਿਹਾਲ ਵਾਲੀ ਗੱਲ ਹੀ ਹੋਈ ਹੈ। ਆ ਜਿਹੜੀ ਤੋਕ ਕਰ ਸਕੀ ਨਾ, ਐਸੇ ਗੁਣ ਸੋ ਸੰਪੰਨ ਪਏ ਅਬ ਮੇਰੇ ਮਨ ਕੋ, ਠੀਕ ਹੈ ਜੀ। ਇੱਥੇ ਇੱਦਾਂ ਲਾਉਣਾ ਵੀ ਹੁਣ ਮੇਰਾ ਜਿਹੜਾ ਮਨ ਆ ਉਹ ਇਸ ਤਰ੍ਹਾਂ ਸ਼ੁੱਭ ਗੁਣ ਦੈਵੀ ਸੰਪਦਾ ਦੇ ਗੁਣਾਂ ਦੇ ਨਾਲ ਸੰਪੰਨ ਸੰਪੂਰਨ ਹੋਇਆ, ਉਦਾਰ ਪੁੰਨ ਕੋਈ ਉਦਾਰ ਸ੍ਰੇਸ਼ਟ ਹੀ ਪੁੰਨ ਹੈ ਜਿਸ ਨਾਲ ਐਂਜਨ ਐਸੋ ਫਲ ਦੇ ਐਸਾ ਜਿਹਨੇ ਫਲ ਦੇ ਦਿੱਤਾ ਹੈ। ਅੱਗੇ ਆਪਾਂ ਪੜ੍ਹ ਹੀ ਲੈ। ਸੋ ਅੱਜ ਗੁਰੂ ਦੀ ਕਿਰਪਾ ਨਾਲ ਇਹ 19 ਛੰਦਾਂ ਦੇ ਸਮੇਤ ਨਵਾਂ ਦਿਹਾਈ ਸਮਾਪਤ ਹੋ ਗਿਆ, ਇੱਕ ਦੋਹਰਾ ਰਹਿ ਗਿਆ ਉਹ ਵੀ ਆਪਾਂ ਪੜ੍ਹ ਲੈਂਦੇ ਹਾਂ। ਦੋਹਰਾ ਭਰਤੋ ਛਤ ਕਵੈ ਰਾਗ ਕੋ, ਭਰਤਰੀ ਜੀ ਦਾ ਲਿਖਿਆ ਹੋਇਆ ਵਿਰਾਗ ਸ਼ਤਕ ਗ੍ਰੰਥ, ਉਸ ਵਿਰਾਗ ਸ਼ਤਕ ਗ੍ਰੰਥ ਦਾ ਅਲੰਗ ਨੌਵੋਂ ਅਧਿਆਇ, ਨੌਵਾਂ ਅਧਿਆਇ ਅਲੰਗ ਕਹੀਏ, ਪੂਰਾ ਹੋਇਆ ਹੈ, ਪੂਰਾ ਹੋ ਗਿਆ ਹੈ। ਅਲੰਗ ਪਾਠ ਹੁੰਦਾ ਕਈ ਥਾਂ 'ਤੇ ਆਲ ਹੀ ਲਿਖਿਆ, ਅਲੰਗ ਨੌਵੋਂ ਅਧਿਆਇ ਇੱਦਾਂ ਸਮਝ ਲੈਣਾ ਸਹੀ। ਤਾਂ ਮੈਂ ਅਨੁਭਵ ਭਰਤ ਕੋ, ਤਾਂ ਮੈਂ ਗਈਏ ਇਸ ਵਿੱਚ ਭਾਵੇਂ ਇਸ ਅਧਿਆਇ ਵਿੱਚ ਭਰਤ ਕੋ ਭਾਵ ਭਰਤ ਜੋਗੀ ਦਾ ਜਿਹੜਾ ਅਨੁਭਵ ਚਿੱਤ ਦਾ ਜਿਹੜਾ ਅੰਦਰ ਅਨੁਭਵ ਗਿਆਨ ਗਾਇਓ ਕਵ ਸਤ ਪਾਏ, ਉਸ ਨੂੰ ਕਵ ਭਾਵ ਕਵੀ ਪੰਡਿਤ ਹਰਦਿਆਲ ਜੀ ਨੇ ਸਤ ਪਾਏ, ਸ੍ਰੇਸ਼ਟ ਭਾਈ ਪ੍ਰੇਮ ਦੇ ਨਾਲ ਗਾਇਓ ਕਈ ਗਾਇਆ ਹੈ, ਕਥਨ ਕੀਤਾ ਹੈ। ਅਤੇ ਇੱਥੇ ਨਵਾਂ ਅਧਿਆਏ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ। ਤਾਂ ਮੈਂ ਅਨੁਭਵ ਭਰਤ ਕੋ ਭਾਵੇਂ ਇਸ ਅਧਿਆਏ ਦੇ ਵਿੱਚ ਭਰਤਰੀ ਯੋਗੀ ਜੀ ਦੇ ਭਰਤਰੀ ਸਿਰ ਜੀ ਦੇ ਅਨੁਭਵ ਨੂੰ ਅਨੁਭਵ ਗਿਆਨ ਨੂੰ ਜੋ ਉਹਨਾਂ ਦੇ ਨਾਲ ਹੋਇਆ ਸੀ, ਜੋ ਉਹਨਾਂ ਨੇ ਆਪਣੀ ਅਵਸਥਾ ਦੱਸੀ ਸੀ, ਗਾਇਓ ਕਾਵ ਸਤ ਭਾਏ, ਸਤ ਭਾਵ ਸੱਚੇ ਭਾਵ ਭਾਵਨਾ ਨਾਲ, ਸੱਚੀ ਸਤ ਭਾਏ ਵਾ ਸੱਚੀ ਭਾਵਨਾ ਸੱਚੇ ਪ੍ਰੇਮ ਨਾਲ, ਠੀਕ ਹੈ ਜੀ। ਅਤੇ ਕਾਵ ਕਵੀ ਪੰਡਿਤ ਹਰਦਿਆਲ ਜੀ ਨੇ ਗਾਇਓ ਗਾਇਆ ਗਾਇਆ ਹੈ, ਵਰਣਨ ਕੀਤਾ ਹੈ। ਇੱਥੇ ਨਵਾਂ ਅਧਿਆਇ, ਇਹ ਤਾਂ ਨਵਾਂ ਅਧਿਆਇ ਭਾਵ ਇੱਥੇ ਨਵਾਂ ਅਧਿਆਇ ਸਮਾਪਤ ਹੁੰਦਾ ਹੈ। ਕੱਲ੍ਹ ਦਸਵਾਂ ਅਧਿਆਇ ਪ੍ਰਾਰੰਭ ਹੋਵੇਗਾ, ਦਸਵੇਂ ਅਧਿਆਇ ਦੀ ਆਪਾਂ ਜਿਹੜੀ ਹੈ ਵਿਚਾਰ ਕਰਾਂਗੇ। ਹੁਣ ਅੱਜ ਇੱਥੇ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਭਰਤ ਛਤ ਗਵਰਾਗ ਕੋ ਅਲੰਗ ਨੌਵੋਂ ਅਧਿਆਇ, ਤਾਂ ਮੈਂ ਅਨੁਭਵ ਭਰਤ ਕੋ ਗਾਇਓ ਕਵ ਸਤ ਪਾਏ। ਅਲ ਪਾਠ ਜਿੱਥਾਂ ਅਲ ਪਾਠ ਕੀਤਾ ਅਤੇ ਅਲੰਗ ਪਾਠ ਵੀ ਹੈਗਾ, ਅਲੰਗ ਪਾਠ ਮੁੱਖ ਰੱਖਣਾ, ਅਲ ਪਾਠ ਦੂਜਾ ਰੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।